गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत कलगियांवाले दी 26 का संपूर्ण लेख आप जी ने पढ़ के श्रवण करा रहे सी, क्योंकि अज तक ये लेख अधूरे रूप में छपदा रहा है। आओ उस दाखिला भाग श्रवण करन दी कोशिश करिए जी। मेरा कई बारी चित कीता है कि चित्रकारी सिखा चित्रा द्वारा अपने कलगियांवाले रब जी दी तस्वीरां खिच खिच सतलुज में सुटी जावां ते हर एक दे हेठ लिखां, ये भी नहीं तेरी तस्वीर, ये भी नहीं, ते बस इउं ही करी जावां, जिंदगी सारी लंघ जावे। लोकी आखण ये बावला चित्रकार देखिया जे, अद्धी उम्र तां चित्रकारी सिखदा रहा ते बाकी दी उम्र तस्वीरां बनांदा रहा, पर मोए कोलों बनी एक भी ना। बस ये तमगा मैनू मिले ते मुड़ मैं सतलुज कोलों पुछां, सतलुज मेरे सतगुरां दी मूर्ति कहो जी सी, दस ना भरावा दस ना। मैं पटने वाली गंगा कोलो पुछां, हे भैणे मेरे रब दी मूर्ति कहो जी सी, दस ना भैणे दस ना। अबचल नगर साहिब दे हथियारां कोलो पुछां, हे वीरो दसो कलगियां वाले दी छबी कहो जी सी। एक उस्ताद मैनू मिलिया, वो कहण लगा, भाई इन्हां रंगा ढंगा नाल भी कदी रब दी तस्वीर किसे खिची है? ओडन वालिया ईडा दियां तस्वीरां तक, पुराणा विच दित्तियां रब दियां तस्वीरां देख, ये सब पुराने रबी साहित्य मिथियालोजी दे रंगा विच अपने सतगुरु जी दा ध्यान धरो। मैं जाता इस जिहा विचार होर कोई नहीं। हाँ, शिवा दा काल रूप मेरे रब विच दिखाई देंदा है, भाव गुरु गोबिंद सिंह जी विच। विष्णु दा शान सतोगुण रस है ते आप जी दा वाहन गरुड़ नहीं घोड़ा है। इस दे सुम सतवें आसमान वजदे संसार नूं अपनी आहट नाल जगांदे हन। कृष्ण दी लीला अर बाल क्रीड़ा है, ओडिन भी इस विच है। भाई नंद लाल जी सिखी दे प्रहलाद जी दा ए हरि है। निर्मला जी दा ब्रह्म वेता पुरख है। खालसे दी अकल दा पुरख है, माया अतीत है, रब है। हाँ जी, ते इना ते सब थी वद के एक गुरु गोबिंद सिंह गुरु नानक है, गुरु अंगद देव है, गुरु अमरदास है, गुरु रामदास है, गुरु अर्जन देव है, गुरु हर गोबिंद है, गुरु हर राय है, गुरु हर कृष्ण है, ये पिता गुरु तेग बहादुर है, ये पुत्र गुरु गोबिंद सिंह है, ये गुरु नानक जी का आखिरी रूप ते नाम है। इस विच नौ रूप मुकम्मल हन ते ये नवा विच मुकम्मल है, ये नवा अनोखा पन है। रब भी दस जामे पलट पलट के अपने पूरे दीदार करा सकिया है। एक जामे दी गुप्त पूर्णता अपने सिखा लई दस जामे बदल बदल पूर्ण की थी। इस रब दे अद्भुत रूप दे सामने होर तस्वीरां कुछ निकियां निकियां दिसदियां हन। हर नाकश नूं मारन लई सिंह अवतार दी तस्वीर बड़ी दिल खुबवी है। ओ लाल अग्गी थम दा अक्स दिल विच लै जांदा है, ते शेर दी शकल सदा लई रब नूं सिमरन वाली भै मुकत हो जांदी है। पर इहो जिही अचरज मूरत कौन खिचे ते किवें दसे? कवि संतोख सिंह जी ते गुर बिलास लिखण वाले सिख कुछ कामयाब होए हन, पर मैं कहांगा ए भी नहीं, पर मैं कहांगा ए भी नहीं कलगियां वाले दी पूरी छवि। पर की है वीर खालसा, हे भैण खालसा, कि ये माहौल नहीं कि असी जेड़ियां फोटो ते तस्वीरां घरां विच लटकांदे हां, कि वो साडे रब दियां तस्वीरां हन? नहीं, मैं कहांगा इस सारियां नूं सतलुज दे हवाले करना चाहिए, कि असी अपना प्यारा रब अपनियां शकलां जेही शकल वाला बना के रख के अपनी जिंदगी बख्शण वाले करता पुरख दा माहौल नहीं करदे? तद की कर रहे हां? असी ये कर रहे हां तां की अचरज है जो साडे ईमान थी खाली लोग होर कैरीकैचर यानी हासोहीणी मूरत बनांदे हां। असी कहना घट करते हाँ। देखो, एक साडे विचों जीवन चरित्र लिखता है ते सिद्ध करता है कि गुरु गोबिंद सिंह जिहा कोई होर आदमी नहीं, ਉਹ ਬੜੇ ਵੀਰ ਸਨ, ਬੜੇ ਆਦਮੀ ਕਰਤਾ ਸਨ ਔਰ ਬੜੇ ਉੱਚ ਪੂਜਾ ਕਰਨ ਵਾਲੇ ਇਨਸਾਨ ਸਨ। ਇਹ ਤਾਂ ਉਹ ਗੱਲ ਹੋਈ ਜੋ ਹੈਨਨ ਨੇ ਈਸਾ ਨੂੰ ਤਖਤੋਂ ਉਤਾਰ ਕੇ ਇੱਕ ਚੰਗਾ ਆਦਮੀ ਬਣਾ ਕੱਢਿਆ। ਇਹ ਜੀਵਨ ਚਰਿੱਤਰ ਇਉਂ ਹੀ ਹੈ ਜਿਵੇਂ ਅਸੀਂ ਇੱਕ ਸਿੱਖ ਨੂੰ ਘੋੜੇ 'ਤੇ ਚੜਾ ਕੇ ਤਸਵੀਰ ਖਿੱਚ ਕੇ ਹੇਠਾਂ ਲਿਖ ਦੇਈਏ ਗੁਰੂ ਗੋਬਿੰਦ ਸਿੰਘ। ਇਹਨਾਂ ਅੱਜ ਕੱਲ੍ਹ ਦੀਆਂ ਸਿਫਤਾਂ ਸਲਾਹਾਂ ਨਾਲ ਵੀ ਉਸ ਉੱਚੇ ਦੀ ਨਿੰਦਾ ਹੀ ਹੈ, ਹੋਰ ਇਸ ਥੀਂ ਵੱਧ ਕੇ ਕੁਛ ਨਹੀਂ। ਹਾਂਜੀ, ਫਿਰ ਦੁਹਰਾ ਦੇਈਏ ਕਿ ਅੱਜ ਕੱਲ੍ਹ ਕਿਸ ਤਰ੍ਹਾਂ ਦੇ ਜੀਵਨ ਚਰਿੱਤਰ ਸਾਹਿਬਾਂ ਦੇ ਲਿਖੇ ਜਾਂਦੇ ਹਨ। ਇਹ ਜੀਵਨ ਚਰਿੱਤਰ ਇਉਂ ਹੀ ਹੈ ਜਿਵੇਂ ਅਸੀਂ ਇੱਕ ਸਿੱਖ ਨੂੰ ਘੋੜੇ 'ਤੇ ਚੜਾ ਕੇ ਤਸਵੀਰ ਖਿੱਚ ਕੇ ਹੇਠ ਲਿਖ ਦੇਈਏ ਗੁਰੂ ਗੋਬਿੰਦ ਸਿੰਘ। ਇਹਨਾਂ ਅੱਜ ਕੱਲ੍ਹ ਦੀਆਂ ਸਿਫਤਾਂ ਸਲਾਹਾਂ ਨਾਲ ਵੀ ਉਸ ਉੱਚੇ ਦੀ ਨਿੰਦਾ ਹੀ ਹੈ, ਹੋਰ ਇਸ ਥੀਂ ਵੱਧ ਕੇ ਕੁਛ ਨਹੀਂ। ਦੇਖੋ, ਵਿਸ਼ਨੂੰ ਦੇ ਕਾਰਨਾਮੇ ਤਾਂ ਪਤਾ ਨਹੀਂ, ਪਰ ਆਪ ਜੀ ਦੀ ਜ਼ਾਤ ਨੂੰ ਹਿੰਦੂ ਕਵੀ ਔਰ ਪੁਰਾਣਿਕ ਚਿੱਤਰਕਾਰਾਂ ਨੇ ਸਭ ਲਈ ਰੱਬ ਬਣਾ ਦਿੱਤਾ ਹੈ। ਜੀਵਨ ਚਰਿੱਤਰ ਤਾਂ ਪਰਉਪਕਾਰੀ ਜਨਾਂ ਦੀ, ਜਿਹੜੇ ਜਨਮ ਮਰਨ ਦੋਹੂ ਮੈਂ ਨਾ ਹੀ ਹਨ, ਇੱਕ ਐਸੀ ਤਸਵੀਰ ਹੈ ਜਿਹੜੀ ਕੁੱਲ ਇਨਸਾਨਾਂ ਦੇ ਧਿਆਨ ਵਿੱਚ ਆਪ ਮੁਹਾਰੀ ਆ ਜਾਵੇ ਅਤੇ ਮੰਨਣ ਚਾਹੇ ਨਾ ਮੰਨਣ ਪਰ ਅੰਦਰੋਂ ਪਤਾ ਲੱਗਾ ਜੋ ਇਹ ਰੱਬ ਹੈ। ਸੋਸ਼ਲ ਸੁਧਾਰ ਅਤੇ ਮਜ਼ਹਬੀ ਸੁਧਾਰ ਅਤੇ ਮੋਰਲ ਫਿਲਾਸਫੀ ਯਾਨੀ ਸਦਾਚਾਰ ਦੇ ਉਪਦੇਸ਼ ਅਤੇ ਉੱਚੀਆਂ ਗੱਲਾਂ, ਇਹ ਤਾਂ ਅਵਤਾਰੀ ਕਾਰਕਾਂ ਦੇ ਚਰਨਾਂ ਦੀ ਧੂੜ ਅਖਵਾਉਣ ਜੋਗੀ ਚੀਜ਼ ਨਹੀਂ। ਇਹ ਗੱਲਾਂ ਤਾਂ ਗੁਰੂ ਦਰ ਦੇ ਕਮੀਨ ਵੀ ਕਰ ਸਕਦੇ ਹਨ ਅਤੇ ਅਸੀਂ ਆਪਣੀ ਅਕਲ ਨਾਲ ਇਹਨਾਂ ਨੂੰ ਹੀ ਗਿਣ ਗਿਣ ਆਪਣੀ ਜਾਂਚ ਬੜੀ ਸਿਫਤ ਕਰਦੇ ਹਾਂ। ਜੀਵਨ ਚਰਿੱਤਰ ਕਾਰਨਾਮਿਆਂ ਦਾ ਮਿਣਨਾ ਨਹੀਂ ਅਤੇ ਉਸ ਮਿਣਨ ਵਿੱਚੋਂ ਗੁਣ ਕੱਢ ਕੱਢ ਦੱਸਣ ਦਾ ਨਾਮ ਨਹੀਂ। ਇਹ ਸਾਧਾਰਨ ਲੋਕਾਂ ਦਾ ਜੀਵਨ ਚਰਿੱਤਰ ਹੋ ਸਕਦਾ ਹੈ। ਜਦ ਅਸੀਂ ਗੈਰ ਮਾਮੂਲੀ, ਅਦਭੁਤ, ਕਦੀ ਨਾ ਹੋਈ ਕਦੀ ਨਾ ਹੋਣੀ ਰੱਬ ਜ਼ਹੂਰ ਦਾ ਜ਼ਿਕਰ ਮਾਮੂਲੀ ਅਚਰਜ ਰਹਿਤ ਧਿਆਨ ਔਰ ਵਿਸਮਾਦ ਸ਼ਕਲ ਅਕਲ ਨਾਲ ਹੋਰ ਹੋਈ ਅਤੇ ਹੋਣ ਵਾਲੀਆਂ ਚੀਜ਼ਾਂ ਵਾਂਗੂ ਕਰਦੇ ਹਾਂ, ਤਦ ਅਸੀਂ ਆਪਣੇ ਜ਼ਿਕਰ ਨੂੰ ਜਿੰਨਾ ਸੱਚਾ ਕਰਨ ਦੀ ਕਰਦੇ ਹਾਂ ਉਨਾ ਕੂੜਾ ਅਤੇ ਝੂਠਾ ਕਰ ਦਿੰਦੇ ਹਾਂ। ਅੱਜ ਕੱਲ੍ਹ ਕਈ ਕੌਮ ਅਤੇ ਕੌਮੀਅਤ ਨੂੰ ਪੂਜਣ ਵਾਲੇ ਸ਼ਿਵਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਇਕੱਠਾ ਲੈਂਦੇ ਹਨ, ਕੀ ਕੈਰੀਕੈਚਰ ਬਣਾਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਸਾਰਾ ਸੰਸਾਰ ਸੀ, ਉਹਨਾਂ ਦਾ ਮੁਲਕ ਸਭ ਰੱਬੀ ਰਚਨਾ ਸੀ। ਮੁਹੰਮਦ ਸਾਹਿਬ ਜੇ ਹੁਣ ਆਵਣ ਅਤੇ ਉਹ ਵੀ ਅੱਜ ਕੱਲ੍ਹ ਦੀ ਮੁਸਲਮਾਨ ਕੌਮ ਦੇ ਜਥੇ ਅਤੇ ਧੜੇ ਵਿੱਚ ਆਉਣ ਥੀ ਇਨਕਾਰੀ ਹੋਣਗੇ। ਇਹ ਕੀ ਮਾਹੌਲ ਹੈ? ਚੂਹੇ ਆਪਣੇ ਖਿਆਲਾਂ ਨੂੰ ਇੰਦਰ ਨੂੰ ਸੌਂਪ ਰਹੇ ਸਨ। ਸ਼ਿਵਾ ਜੀ ਇੱਕ ਸਿਪਾਹੀ ਹੈ ਜਿਸ ਦੇ ਕੰਢ ਉੱਪਰ ਸਾਧੂ ਰਾਮਦਾਸ ਦਾ ਹੱਥ ਹੋਣ ਕਰਕੇ ਨੈਪੋਲੀਅਨ ਦੀ ਰਬਾਨੀ ਅੰਸ਼ ਦੀ ਵੀਰਤਾ ਦਾ ਪ੍ਰਸ਼ਾਦ ਮਿਲਿਆ। ਮੰਨਿਆ ਕਿ ਸ਼ਿਵਾ ਜੀ ਦਾ ਸਭ ਰਾਜ ਰਾਮਦਾਸ ਜੀ ਦੇ ਚਰਨਾਂ ਪੁਰ ਸੀ। ਸ਼ਿਵਾ ਜੀ ਨੇ ਗੁਰੂ ਸਾਹਿਬ ਜੀ ਦੇ ਦੀਦਾਰ ਨਾ ਕੀਤੇ, ਨਾ ਕਰ ਸਕਿਆ, ਪਰ ਜੇ ਕਰ ਲੈਂਦਾ ਤਾਂ ਉਹਨਾਂ ਦੇ ਚਰਨ ਕਮਲਾਂ ਲਈ ਉਸਦੇ ਦਿਲ ਵਿੱਚ ਉਹ ਭਾਵ ਪੈਦਾ ਹੁੰਦੇ ਜੋ ਉਸਦੇ ਆਪਣੇ ਰਾਮਦਾਸ ਲਈ ਸਨ। ਇੱਥੇ ਤਾਂ ਇੱਕ ਪੂਰਨ ਰੱਬ ਦਾ ਅਨੇਕ ਪੂਜਾ ਦੀਦਾਰ ਸੀ। ਸ਼ਿਵਾ ਜੀ ਤਾਂ ਹਰ ਅੰਸ਼ ਵਿੱਚ ਤਲਵਾਰ ਹੀ ਤਲਵਾਰ ਸੀ। ਸਤਿਗੁਰਾਂ ਦੀਆਂ ਅਨੇਕ ਕਲਾਂ ਵਿੱਚੋਂ ਇੱਕ ਕਲਾ ਦਾ ਭਗਤ ਸੀ। ਇੱਕ ਅਣਜਾਣ ਮੁਸਵਰ ਕੀ ਜਾਣਨ ਜ਼ਿੰਦਗੀ ਕੀ ਚੀਜ਼ ਹੈ। ਤਿਲਕ ਨੇ ਦੱਖਣ ਵਿੱਚ ਸ਼ਿਵਾ ਜੀ ਦੀ ਪੂਜਾ ਦਾ ਮਾਹੌਲ ਸ਼ੁਰੂ ਕੀਤਾ ਸੀ, ਪਰ ਨਾਂ ਕੀ ਰੱਖਿਆ? ਗਣੇਸ਼ ਪੂਜਾ। ਕੋਈ ਦੱਸੇ ਨਾ ਸ਼ਿਵਾ ਜੀ ਦੇ ਧਿਆਨ ਵਿੱਚ ਕਿਸਨੂੰ ਕਸ਼ਟ ਹੋਇਆ ਹੈ? ਇਹ ਸਭ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਲੋਕਾਂ ਦੀਆਂ ਖੋਖਲਾਪਨ ਦੀਆਂ ਦਲੀਲਾਂ ਹਨ, ਪਰ ਰਾਮਦਾਸ ਪੰਜਾਬ ਅਤੇ ਕਸ਼ਮੀਰ ਵਿੱਚ ਪਹਿਲੇ ਫੇਰਾ ਪਾ ਗਿਆ ਸੀ ਔਰ ਛੇਵੇਂ ਗੁਰਾਂ ਦੇ ਦਰਸ਼ਨ ਕਰਕੇ ਸਿਰ ਨਿਵਾ ਕੇ ਗਿਆ ਸੀ। ਕੀ ਅਚਰਜ ਹੈ ਕਿ ਰਾਮਦਾਸ ਦਾਤ ਇੱਥੋਂ ਹੀ ਪਾ ਕੇ ਗਿਆ ਹੋਵੇ। ਬੰਗਾਲ ਦੇ ਹਿਸਟੋਰੀਅਨ ਮਿਸਟਰ ਸਰਕਾਰ ਪਟਨਾ ਕਾਲਜ ਦੇ ਪ੍ਰੋਫੈਸਰ ਅਤੇ ਸ੍ਰੀ ਗੋਬਿੰਦ ਨਾਥ ਨੇ ਇੱਕ ਲੇਖ ਇਸ ਸਿਲਸਿਲੇ ਵਿੱਚ ਲਿਖਿਆ ਹੈ ਕਿ ਸਿੱਖੀ ਮਤ ਗੁਰੂ ਨਾਨਕ ਜੀ ਚਲਾਇਆ ਔਰ ਹੋਲਿਆਂ ਹੋਲਿਆਂ ਦਸਮ ਪਾਤਸ਼ਾਹੀ ਦੇ ਵਕਤ ਤੱਕ ਅਸਥੂਲ ਅਰਮਾਦੀ ਜਿਹਾ ਹੋ ਗਿਆ। ਪ੍ਰੋਫੈਸਰ ਸਾਹਿਬ ਔਰ ਡਾਕਟਰ ਸਾਹਿਬ ਨੂੰ ਵੈਸ਼ਨਵ ਔਰ ਈਸਾਈ ਮਤਾਂ ਦੇ ਪ੍ਰਕਾਸ਼ ਔਰ ਮਿੱਠੇ ਰਸ ਭਿੰਨੇ ਪਿਆਰ ਮੋਹਿਤ ਕਰ ਰੱਖਿਆ ਹੈ ਸੀ। ਤੇ ਕੌਣ ਇਨਕਾਰ ਕਰੇ ਕਿ ਕਮਲ ਫੁੱਲ ਸ਼ਹਿਦ ਦੀ ਮੱਖੀ ਦੀ ਜ਼ਿੰਦਗੀ ਨਹੀਂ। ਭਗਤੀ ਦਾ ਆਦਰਸ਼ ਜਿਸ ਵੇਲੇ ਚੋਟੀ ਉੱਪਰ ਇਸ ਸੁਫਨੇ ਨਾਲ ਜੜਤ ਕੀਤਾ ਹੁੰਦਾ ਹੈ ਤਾਂ ਤਲਵਾਰ, ਬਲ, ਮੌਤ, ਮਰਨਾ, ਮਾਰਨਾ, ਸ਼ਹਾਦਤ, ਜਿਸਮਾਨੀ ਕੁਰਬਾਨੀ, ਦੁੱਖ, ਦਰਦ, ਮੁਸੀਬਤ ਸਭ ਮਾਦੀ ਜਿਹੀਆਂ ਚੀਜ਼ਾਂ ਦਿਸਦੀਆਂ ਹਨ। ਉਹ ਰੂਹਾਨੀਅਤ ਦੀ ਸਿਫਤ ਕੀ ਹੋਈ ਜਿਸ ਵਿੱਚ ਪਿਆਰੇ ਦੀ ਤਲਵਾਰ ਥੀ ਗਰਦਨ ਬਚਾਈ ਦੇ ਯਤਨ ਹੋਣ। ਗੁਰੂ ਨਾਨਕ ਜੀ ਦੀ ਸੂਰਤ ਦਾ ਇਹ ਗੁਰੂ ਗੋਬਿੰਦ ਸਿੰਘ ਕਮਾਲ ਦਾ ਅੰਦਾਜ਼ ਹੈ। ਮੈਂ ਸਾਰੇ ਲੇਖ ਵਿੱਚ ਇਹ ਕਹਿਣਾ ਚਾਹੁੰਦਾ ਸਾਂ ਕਿ ਗੁਰੂ ਸਾਹਿਬ ਜੀ ਦੀ ਤਸਵੀਰ ਉਤਾਰਨੀ ਅੱਜ ਕੱਲ੍ਹ ਦੀ ਬੋਲੀ ਦਾ ਕੰਮ ਨਹੀਂ। ਗੋਬਿੰਦ ਨਾਥ ਜੈਸੇ ਟਪਲਾ ਖਾ ਰਹੇ ਹਨ। ਕਾਰਲਾਈਲ ਮਿਥਿਆਲੋਜੀ ਪੁਰਾਣਕ ਲਿਖਣ ਦੀ ਤਰਜ਼ ਦਾ ਵਾਕਫ ਸੀ, ਤਦ ਵੀ ਆਪਣੇ ਕ੍ਰਾਮਵੈਲ ਨਾਮੀ ਲੇਖ ਵਿੱਚ ਘਬਰਾ ਕੇ ਆਪਣੇ ਵੀਰ ਦੀ ਤਸਵੀਰ ਖਿੱਚਦਾ ਹੈ ਅਤੇ ਕਹਿ ਉੱਠਦਾ ਹੈ, ਉਹ ਕ੍ਰਾਮਵੈਲ ਦੇ ਰੂਪ ਵਿੱਚ ਪ੍ਰਤੀਤ ਆਉਂਦਾ ਹੈ ਕਿ ਰੱਬਾਨੀਅਤ, ਰੂਹਾਨੀਅਤ, ਅਰਮਾਈਅਤ ਯਾਨੀ ਮਾਦਾਪਣ ਇੱਕ ਹਨ। ਇੱਥੋਂ ਪਤਾ ਲੱਗਦਾ ਹੈ ਕਿ ਰਾਜਾ ਪਰਜਾ ਦਾ ਸਿਲਸਿਲਾ ਇਸ ਸੱਚਾਈ ਥੀ ਚੱਲਦਾ ਹੈ। ਐਸਾ ਜਾਪਦਾ ਹੈ ਕਿ ਕਾਰਲਾਈਲ ਨੂੰ ਅੰਦਰ ਦੀ ਭਿਣਕ ਪੈ ਗਈ ਸੀ ਕਿ ਰੱਬੀ ਸੂਰਤ ਦੇ ਪ੍ਰਕਾਸ਼ ਅਨੇਕ ਹਨ ਔਰ ਸਾਡੀਆਂ ਆਪਣੀਆਂ ਕਲਪਤ ਰਬਾਨੀਅਤ ਔਰ ਰੂਹਾਨੀਅਤ ਦੀਆਂ ਸਿਫਤਾਂ ਦਰਅਸਲ ਬੋਤਲਾਂ ਵਿੱਚ ਪਏ ਪੁਰਾਣੇ ਮੁਰੱਬੇ ਹਨ ਅਤੇ ਸਾਨੂੰ ਮਹਾਂਪੁਰਖਾਂ ਦਾ ਦਰਸ਼ਨ ਕਰਨਾ ਯੋਗ ਹੈ, ਨਾ ਕਿ ਅਸੀਂ ਉਸਦੇ ਇੱਕ ਨਵੇਂ ਜ਼ਹੂਰ ਥੀ ਅਤੇ ਇੱਕ ਨਿਰਾਲੇ ਰੂਪ ਥੀ ਡਰ ਕੇ ਉਸਦੀ ਵਡਿਆਈ ਥੀ ਮੁਨਕਰ ਹੋ ਜਾਈਏ। ਪ੍ਰੋਫੈਸਰ ਸਰਕਾਰ ਔਰ ਗੋਬਿੰਦ ਨਾਥ ਜੀ ਦੀ ਸੁਰਤ ਇਸ ਉਚਾਈ 'ਤੇ ਨਹੀਂ ਅਪੜੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਵਿੱਚ ਰੱਬ ਦੇ ਅਵਤਾਰ ਦਾ ਇੱਕ ਅਨੇਕਾਂ ਰੂਪ ਦੇਖਣ। ਜਦ ਇੰਨੀ ਉੱਚੀ ਨਜ਼ਰ ਨਹੀਂ ਗਈ ਤਾਂ ਜੋ ਰਾਏ ਪਾਸ ਹੋਈ ਸੋ ਸਭ ਧਿਆਨ ਯੋਗ ਨੇ। ਗੁਰੂ ਨਾਨਕ ਜੀ ਦੀ ਰੂਹਾਨੀਅਤ ਕਲਗੀਆਂ ਵਾਲੇ ਦੀ ਸੁਰਤ ਦੀ ਆਲਮਗੀਰ ਪ੍ਰਗਟਤਾ ਨਾਲ ਪੂਰਨਤਾ ਹੈ, ਕਮਾਲ ਹੈ। ਸ਼ਹਿਦ ਕਮਲ ਔਰ ਮੱਖੀ ਨਹੀਂ, ਤਲਵਾਰ, ਲਹੂ, ਮੌਤ, ਕੁਰਬਾਨੀ ਵੀ ਉਹ ਹੀ ਹੈ। ਗੁਰੂ ਸਾਹਿਬ ਅਨੰਤ ਨੂੰ ਕਿਵੇਂ ਪ੍ਰਗਟ ਕਰਦੇ? ਨੌਂ ਜਾਮੇ ਹੋਰ ਸਭ ਤਰ੍ਹਾਂ ਦਿਖਾ ਚੁੱਕੇ ਸੀ। ਦਸਵੇਂ ਜਾਮੇ ਵਿੱਚ ਜਿਹੜਾ ਕੌਤਕ ਹੋਇਆ ਹੈ ਉਹ ਕੌਣ ਕਹਿ ਸਕਦਾ ਹੈ? ਇਹ ਕੌਤਕ ਆਲਮਗੀਰ ਨਹੀਂ, ਸਰਬਕਾਲੀ ਅਤੇ ਸਰਬ ਜਗਤੀ ਕੌਤਕ ਹੈ। ਇਸ ਦਾ ਅਰਥ ਕੁੱਲ ਕਾਲ ਵਿੱਚ ਫਲ ਕੱਢੇਗਾ। ਅੱਜ ਤਾਂ ਜੋ ਇਹੋ ਦਿਸ ਰਿਹਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਬੱਚੇ, ਟੱਬਰ, ਆਪਣਾ ਸਰਬੰਸ ਕਿਸੇ ਜੀਵਨ ਦੇ ਅਗਨੀ ਕੁੰਡ ਵਿੱਚ ਪ੍ਰਵੇਸ਼ ਕਰਾ ਗਏ ਹਨ, ਪਰ ਨਹੀਂ, ਗੱਲ ਹੋਰ ਹੈ। ਭਾਈ, ਮੈਂ ਬਹੁਤੇਰੀ ਕੋਸ਼ਿਸ਼ ਕੀਤੀ, ਸੱਚੇ ਪਾਤਸ਼ਾਹ ਦੀ ਛੱਬੀ ਨਹੀਂ ਬਣ ਸਕਦੀ। ਪੁਰਾਣ ਸਾਰੇ ਆਏ, ਓਡਨ ਦੀ ਈਡਾ ਆਈ, ਪਰ ਕੋਈ ਰੰਗ ਮੈਨੂੰ ਚੰਗਾ ਨਾ ਲੱਗਾ। ਇੱਕ ਮੈਂ ਅਨੇਕ ਪੋਜਾਂ ਔਰ ਅਨੇਕ ਏਕ ਅਵਤਾਰ ਰੂਪ ਬਣਾਇਆ, ਪਰ ਉਹ ਵੀ ਮੈਂ ਸਤਲੁਜ ਵਿੱਚ ਰੱਖ ਦਿੱਤਾ। ਉੱਤੇ ਲਿਖਿਆ, ਇਹ ਵੀ ਮੇਰੇ ਰੱਬ ਦੀ ਤਸਵੀਰ ਨਹੀਂ। ਜਿਨ੍ਹਾਂ ਸੰਤਾਂ ਦੇ ਹਿਰਦੇ ਵਿੱਚ ਮੇਰੇ ਕਲਗੀਆਂ ਵਾਲੇ ਦੀ ਤਸਵੀਰ ਹੈ, ਉਹ ਲਿਖ ਨਹੀਂ ਸਕਦੇ, ਦੱਸ ਨਹੀਂ ਸਕਦੇ, ਕੱਢ ਨਹੀਂ ਸਕਦੇ, ਪਰ ਇਹ ਜ਼ਰੂਰ ਕਹਿਣਗੇ ਕਿ ਸਤਿਗੁਰ ਆਪ ਪਰਦਾ ਚੁੱਕੇ ਅਤੇ ਦੱਸੇ। ਹਾਂਜੀ, ਦੱਸੇ, ਨਹੀਂ ਤਾਂ ਕੌਣ ਦੱਸੇ ਅਤੇ ਕੌਣ ਦੱਸਾਏ? ਉਹ ਹੀ ਖਿੱਚੇ ਤਾਂ ਖਿੱਚੇ, ਨਹੀਂ ਤਾਂ ਕੌਣ ਖਿੱਚੇ? ਕਿਸੇ ਪਵਿੱਤਰ ਪਿਆਰੇ ਹਿਰਦੇ ਦੇ ਕੈਨਵਸ ਉੱਪਰ ਕਲਗੀਆਂ ਵਾਲੇ ਅਕਾਲ ਪੁਰਖ ਦੇ ਭਗਤ ਦੀ ਤਸਵੀਰ ਖਿੱਚ ਕੇ ਆਖੇ ਤੂੰ ਮੈਂ, ਅਤੇ ਤਸਵੀਰ ਬੋਲੇ ਮੈਂ ਤੂੰ, ਤਾਂ ਹੀ ਖਿੱਚੇ, ਉਹ ਹੀ ਖਿੱਚੇ। ਭਾਈ, ਮੈਂ ਤਾਂ ਤਸਵੀਰ ਬਣਾਈ, ਸਿੱਖੀ ਨਾ ਬਣਾਈ। ਆਖਰ ਬੁਰਸ਼ ਦੇ ਰੰਗਾਂ ਦਾ ਡੱਬਾ ਉਹ ਵੀ ਸਭ ਸਤਲੁਜ ਵਿੱਚ ਸੁੱਟਿਆ ਅਤੇ ਸੁੱਟ ਕੇ ਉੱਠਿਆ ਅਤੇ ਕਿਹਾ ਚਲੋ ਚਲੀਏ ਕਿਸੇ ਸਿੱਖ ਪਾਸ। ਸਤਿਗੁਰੂ ਆਪਣੇ ਸਿੱਖਾਂ ਨੂੰ ਮਿਲਣ ਜ਼ਰੂਰ ਆਇਓ ਸਨ। ਮੁੜ ਇਸ ਸਾਲ ਵੀ ਕੂਕ ਇੱਕ ਹੋਰ ਵੇਰੀ ਹੋਰ। ਹੇ ਖਾਲਸਾ ਭਰਾ, ਹੇ ਖਾਲਸਾ ਭੈਣ, ਸਾਡਾ ਪਿਆਰਾ, ਸਾਡਾ ਰੱਬ, ਸਾਡਾ ਬਾਪੂ ਜੀ ਗੁਰੂ ਗੋਬਿੰਦ ਸਿੰਘ ਜੀ ਜੋ ਬੋਲੇਗਾ ਸੋ ਨਿਹਾਲ ਹੋਵੇਗਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।